ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਮੌਲਿਕ ਲਿਖਤਾਂ ਵਿੱਚੋਂ ਕੁਝ ਜ਼ਰੂਰੀ ਨੁਕਤੇ ਇਕੱਤਰ ਕਰਕੇ ਪੁਸਤਕ ਅਮਰ ਲੇਖ ਵਿੱਚ ਛਪੇ ਹਨ। ਸਹਿਜ ਵਿਸ਼ੇ 'ਤੇ ਆਪ ਜੀ ਦੇ ਦੋ ਲੇਖ ਛਪੇ ਹਨ। ਆਓ ਦੂਸਰਾ ਲੇਖ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਗੌੜੀ ਕਬੀਰ ਜੀ ਚੌਪ ਦਾ 48। ਪਿਛਲੇ ਸ਼ਬਦ ਵਿੱਚ ਅੱਠ ਯੋਗ ਦੇ ਅਭਿਆਸੀ ਨੂੰ ਉਸ ਦੇ ਕਮਾਈ ਯੋਗ ਦੀ ਸਫਲਤਾ ਲਈ ਪਰਮਾਤਮਾ ਦੇਵ ਦੇ ਅਨੁਰਾਗੀ ਹੋਣ ਦਾ ਅਰਥਾਤ ਭਗਤੀ ਦਾ ਉਪਦੇਸ਼ ਦਿੱਤਾ ਸੀ। ਹੁਣ ਅਗਲੇ ਸ਼ਬਦ ਵਿੱਚ ਪੁੱਗ ਗਏ ਭਗਤ ਦੇ ਹਿਰਦੇ ਵਿੱਚ ਜੋ ਸਰਬ ਅਵਸਥਾ ਤੋਂ ਪਰੇ ਅਤੇ ਦੁਵੰਦਾ ਤੋਂ ਅਤੀਤ ਯਥਾਰਥ ਦਰਸ਼ਨ ਦਿੰਦਾ ਹੈ, ਉਸ ਨੂੰ ਸਹਿਜ ਆਖ ਕੇ ਸਹਿਜ ਦੇ ਲੱਛਣ ਅਤੇ ਪ੍ਰਾਪਤੀ ਦੀ ਜਾਂਚ ਦੱਸਦੇ ਹਨ ਅਤੇ ਲੱਛਣ ਨਿਖੇਧੀ ਪੱਖ ਦੇ ਤਰੀਕੇ 'ਤੇ ਦੱਸੇ ਹਨ। ਤੈਂ ਪਾਵ ਸਿੰਧ ਧੂਪ ਨਹੀਂ ਛਈਆ, ਤੈਂ ਉਤਪਤ ਪਰਲੋ ਨਾਹੀਂ, ਜੀਵਨ ਮ੍ਰਿਤ ਨਾ ਦੁੱਖ ਸੁੱਖ ਵਿਆਪੈ, ਸੁਨ ਸਮਾਦ ਦੋਹੂੰ ਤੈਂ ਨਾਹੀਂ, ਸਹਿਜ ਕੀ ਅਕਤ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲਗੈ ਨਾ ਭਾਰੀ ਰਹਾਉ, ਅਰਧ ਉਰਧ ਦੋਹੂੰ ਤੈਂ ਨਾਹੀਂ, ਰਾਤ ਦਿਨਸ ਤੈਂ ਨਾਹੀਂ, ਜਲ ਨਹੀਂ ਪਵਨ ਭਾਵਕ ਫੁਨ ਨਾਹੀਂ, ਸਤਿਗੁਰ ਤਹਾਂ ਸਮਾਈ, ਅਗਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਈਐ, ਕਹੋ ਕਬੀਰ ਬਲ ਜਾਉ ਗੁਰ ਆਪਣੇ, ਸਤਸੰਗਤ ਮਿਲ ਰਹੀ ਹੈ। ਅਰਥ ਅਰਥ ਰਹਾਉ ਤੋਂ ਚੱਲੇਗਾ। ਸਹਿਜ ਦੀ ਕਥਾ ਐਸੀ ਨਿਰਾਲੀ ਭਾਨ ਦੀ ਹੈ ਕਿ ਵਰਣਨ ਨਹੀਂ ਹੋ ਸਕਦੀ। ਉਹ ਕਿਸੇ ਤਕੜੀ 'ਤੇ ਨਹੀਂ ਚੜ੍ਹਦੀ, ਅਰਥਾਤ ਇਨਸਾਨੀ ਅਕਲ ਦੇ ਅੰਦਾਜ਼ ਵਿੱਚ ਨਹੀਂ ਆਉਂਦੀ, ਨਾ ਹੀ ਮੁੱਕਦੀ ਹੈ। ਜਦ ਤੋਲ ਵਿੱਚ ਨਹੀਂ ਆਉਂਦੀ ਤਾਂ ਹਲਕੀ ਭਾਰੀ ਲੱਗਦੀ ਵੀ ਨਹੀਂ ਕਹੀ ਜਾ ਸਕਦੀ। ਉਸ ਸਹਿਜ ਵਿੱਚ ਬਰਸਾਤ ਆਦਿ ਰੁੱਤਾਂ ਨਹੀਂ ਹਨ, ਸਮੁੰਦਰ ਆਦਿ ਪਾਣੀ ਦੇ ਡਲ ਨਹੀਂ ਹਨ, ਨਾ ਉੱਥੇ ਧੁੱਪ ਹੈ ਨਾ ਛਾਂ ਹੈ, ਉੱਥੇ ਨਾ ਉਪਜ ਹੈ ਨਾ ਪਰਲੋ ਹੈ, ਨਾ ਉੱਥੇ ਜੀਵਨ ਹੈ ਨਾ ਮੌਤ ਹੈ, ਨਾ ਉੱਥੇ ਦੁੱਖ ਸੁੱਖ ਵਿਆਪਦਾ ਹੈ, ਸੁਨ ਸਮਾਧੀ ਦੋ ਵੀ ਉੱਥੇ ਨਹੀਂ ਹਨ, ਹੇਠਾਂ ਅਤੇ ਉੱਪਰ ਉੱਥੇ ਦੋਵੇਂ ਦਿਸ਼ਾ ਨਹੀਂ ਹਨ, ਰਾਤ ਅਤੇ ਦਿਨ ਵੀ ਉੱਥੇ ਨਹੀਂ, ਪਾਣੀ ਨਹੀਂ ਪਾਉਣ ਅਤੇ ਫਿਰ ਅੱਗ ਵੀ ਨਹੀਂ। ਉੱਥੇ ਉਸ ਸਹਿਜ ਵਿੱਚ ਸਤਿਗੁਰੂ ਸਮਾ ਰਿਹਾ ਹੈ। ਮਨ ਬੁੱਧੀ ਦੀ ਗਮਤਾ ਤੋਂ ਪਰੇ ਅਤੇ ਇੰਦਰੀਆਂ ਦੀ ਪਹੁੰਚ ਤੋਂ ਦੂਰ ਪ੍ਰਭੂ ਉੱਥੇ ਲਗਾਤਾਰ ਵਸ ਰਿਹਾ ਹੈ, ਉਸ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰ ਸਕੀਦਾ ਹੈ। ਕਬੀਰ ਜੀ ਕਹਿੰਦੇ ਹਨ, ਆਪਣੇ ਗੁਰੂ ਤੋਂ ਸਦਕੇ ਹੋ ਜਾਵਾਂ, ਉਸ ਗੁਰੂ ਦੀ ਸੱਚੀ ਸੰਗਤ ਵਿੱਚ ਸਦਾ ਹੀ ਮਿਲੇ ਰਹੀਏ। ਵਿਆਖਿਆ, ਸਹਿਜ ਪਦ ਭਗਤੀ ਮਾਰਗ ਦੇ ਯੋਗ ਲਈ ਵਰਤਿਆ ਗਿਆ ਹੈ। ਇਹ ਉਸ ਅਵਸਥਾ ਨੂੰ ਦੱਸਦਾ ਹੈ ਜੋ ਭਗਤ ਨੂੰ ਸਭ ਤੋਂ ਸ਼੍ਰੋਮਣੀ ਵਸਤੂ ਆਉਂਦੀ ਹੈ। ਅਵਸਥਾ ਪਦ ਵਿੱਚ ਬਦਲਣੇ ਦੀ ਸੰਭਾਵਨਾ ਹੈ, ਸਹਿਜ ਵਿੱਚ ਨਹੀਂ। ਇਸ ਕਰਕੇ ਸਹਿਜ ਸਰਬ ਉੱਤਮ ਅਵਸਥਾ ਤੋਂ ਉੱਪਰ ਹੈ। ਇਸ ਨੂੰ ਸਰਬ ਅਵਸਥਾ ਤੋਂ ਉੱਪਰ ਯਥਾਰਥ ਕਹੀਏ ਤਾਂ ਟੁਕਦਾ ਹੈ। ਸਹਿਜ ਯੋਗੀ ਨੂੰ ਜੋ ਪ੍ਰਾਪਤ ਹੁੰਦੀ ਹੈ ਉਹ ਪਿੰਡ ਵਿੱਚ ਵੀ ਅਤੇ ਬ੍ਰਹਿਮੰਡ ਵਿੱਚ ਵੀ ਹੈ। ਬ੍ਰਹਿਮੰਡ ਇੱਕ ਵਿਸ਼ਾਲ ਟਿਕਾਣਾ ਹੈ, ਇਸ ਵਿੱਚ ਨੀਵੇਂ ਉੱਚੇ ਕਈ ਟਿਕਾਣੇ ਹਨ। ਇਸ ਸਹਿਜ ਦਾ ਜੇ ਟਿਕਾਣਾ ਸਮਝੀਏ ਤਾਂ ਸਰਬ ਤੋਂ ਉੱਤਮ ਅਤੇ ਉੱਚਾ ਹੈ। ਉੱਤਮ ਥਾਨ ਹੋਣ ਕਰਕੇ ਇਸ ਨੂੰ ਪਦਵੀ ਅਤੇ ਪਦਵੀ ਆਖ ਲੈਂਦੇ ਹਨ। ਟਿਕਾਣੇ ਵਿੱਚ ਵੀ ਸੰਭਾਵਨਾ ਬਦਲਣੇ ਦੀ ਹੈ, ਦੇਸ਼ ਕਾਲ ਵਿੱਚ ਜੋ ਹੋਇਆ। ਪਹਿਲਾ, ਸਹਿਜ ਪਦ ਇਹ ਥਾਨ ਜਾਂ ਟਿਕਾਣਾ ਸਭ ਟਿਕਾਣਿਆਂ ਥਾਵਾਂ ਤੋਂ ਉੱਪਰ ਹੈ, ਇਸ ਕਰਕੇ ਉਹ ਆਦੇਸ਼ ਹੈ, ਪਰ ਸਾਰੇ ਦੇਸ਼ ਵਿੱਚ ਹੋਣ ਕਰਕੇ ਉਸਨੂੰ ਪਦ ਅਤੇ ਥਾਨ ਕਹਿ ਲਈਦਾ ਹੈ। ਦੂਸਰਾ, ਸਹਿਜ ਸਰੂਪ ਸਾਰੇ ਦੇਸ਼ ਵਿੱਚ ਹੋਣ ਕਰਕੇ, ਸਾਰੇ ਆਦੇਸ਼ ਵਿੱਚ ਵੀ ਹੋਣ ਕਰਕੇ ਅਤੇ ਵਿਆਪਕ ਪਰਿਪੂਰਨ ਹੋਣ ਕਰਕੇ ਉਸਨੂੰ ਨਿਰਗੁਣ ਬ੍ਰਹਮ ਗਿਆਨ ਸਰੂਪ ਪਰਮਾਤਮ ਦੇਵ ਕਹੀਦਾ ਹੈ, ਅਤੇ ਜੋ ਆਪਣੇ ਵਿੱਚ ਆਪਣੇ ਤੋਂ ਆਪਣੇ ਸਰੂਪ ਕਰਕੇ ਸਥਿਤ ਹੈ ਉਹ ਸਹਿਜ ਹੈ। ਤੀਸਰਾ, ਸਹਿਜ ਅਵਸਥਾ ਜੋ ਆਪਣੀ ਸੁਭਾਵਕ ਖਾਸੀਅਤ ਕਰਕੇ ਉਸ ਅਬਦਲਤਾ ਵਿੱਚ ਕਾਇਮ ਹੋਣ ਕਰਕੇ ਅਵਸਥਾ ਤੋਂ ਲੰਘ ਕੇ ਯਥਾਰਥ ਹੈ, ਉਸਨੂੰ ਸਹਿਜ ਕਹੀਦਾ ਹੈ। ਸੋ ਸਹਿਜ ਪਦ ਦੀਆਂ ਤ੍ਰੈ ਵਿਵੇਚਨਾ ਇੱਕੋ ਨੁਕਤੇ ਉੱਤੇ ਆ ਟਿਕਦੀਆਂ ਹਨ। ਰਹਾਉ ਵਿੱਚ ਦੱਸਿਆ ਹੈ ਉਸ ਸਹਿਜ ਦੀ ਕਥਾ ਅਕਤ ਹੈ ਅਤੇ ਨਿਰਾਲੀ ਹੈ। ਬਾਕੀ ਤੁਕਾਂ ਵਿੱਚ ਇਸ ਸਹਿਜ ਪਦ ਲਈ ਸਰਵ ਨਾਮ ਪਦ ਤਹਿ ਵਰਤਿਆ ਹੈ। ਸੋ ਇਹ ਤੈਅ ਇਸ ਕਰਕੇ ਜਿੰਨੇ ਤਾਰੀਫੀ ਪਦ ਇਸ ਸ਼ਬਦ ਸਹਿਜ ਵਿੱਚ ਵਰਤੇ ਹਨ ਅਤੇ ਜੋ ਬਹੁਤੇ ਨਿਖੇਧੀ ਪਦ ਦੇ ਹਨ ਉਸੇ ਨੂੰ ਜਨਾਉਣ ਵਾਸਤੇ ਹਨ। ਫਿਰ ਸਹਿਜ ਨਾਮ ਆਸਾਨੀ ਸੁਖਲ ਨਿਰਯਤਨਤਾ ਨਾਲ ਸੁੱਤੇ ਸਿਰ ਜੋ ਸਿਰੇ ਚੜ੍ਹ ਜਾਵੇ, ਅਰਥਾਤ ਜ਼ੋਰ हठ श्रमां दे विरुद्ध एक सुभावक सुखले तरीके नाल कम करन दी डोल मुराद हुंदी है, जो जप जी विच फुरमाई है। जोर न सुरती ज्ञान विचार, जो सुखले आसान कुदरती सुभावक तरीके नाल काल कीती जावे, उह सहज दी काल है। भगत जन इंसान विच सुभावक कमाए प्यार नूं दृष्टमान तों चुक के दृष्टा वल लाउंदे हन, ते लावण दा तरीका सिमरन वरतदे हन। इह भी सहज कहीदा है। हाँ जी, जोर न सुरती ज्ञान विचार, जो सुखले आसान कुदरती सुभावक तरीके नाल काल कीती जावे, उह सहज दी काल है। भगत जन इंसान विच सुभावक समाए प्यार नूं दृष्टमान तों चुक के दृष्टा वल लाउंदे हन, ते लावण दा तरीका सिमरन वरदे हन। इह भी सहज कहीदा है। सहज ब्रह्म है, तुरिया है, यथार्थ है, सहज अवस्था भी है। हठ योग ते राज योग तों अगे सहज योग भी है। सहज निर्यतनता सुखल सुते सिद्धता भी है। उपर संखेप विच कुछ अखर लिखे हन के शब्द विच दसे सहज दे लक्षणां नूं पाठक आसानी नाल समझ लवे कि इत्थे उह उस यथार्थ पर घटदे हन जो सहज मार्ग दे तराऊ भगत दे हिरदे विच वसदा है, ते जिसदी लखता उसनूं हो गई है, ते हुण उस विच प्राप्त है, ते शरीर होण करके जिस अवस्था विच विचरदा है, उह चिमनी दे अंदरली लाट वांगू दिपत है, जो मूल वस्तु है। उह सहज व्यापक है देश विच, उह देश तों उपर आदेश अकाल भी है। ਇਹ ਗੱਲ ਸ਼ਬਦ ਦੇ ਤੀਸਰੇ ਅੰਕ ਵਿੱਚ ਰਹਿ ਨਿਰੰਤਰ ਅਰਥਾਤ ਸਦੈਵੀ ਕਰਕੇ ਦੱਸੀ ਹੈ। ਇਸੇ ਕਰਕੇ ਰਾਹ ਵੀ ਦੱਸਿਆ ਹੈ ਕਿ ਉਸ ਸਹਿਜ ਦਾ ਵਰਣਨ ਹੋ ਨਹੀਂ ਸਕਦਾ। ਮਿਤ ਵਾਲੀ ਰਸਨਾ ਅਤੇ ਮਿਤ ਵਾਲੀ ਬੁੱਧੀ ਅਮਿਤ ਨੂੰ ਕਿਉਂ ਕਹਿ ਸਕਦੀ ਹੈ? ਉਸ ਦੀ ਦਲੀਲ ਆਪ ਦਿੰਦੇ ਹਨ ਕਿ ਉਹ ਤਕੜੀ 'ਤੇ ਨਹੀਂ ਚੜ੍ਹ ਸਕਦੀ, ਨਾ ਤਾਂ ਅਸਥੂਲ ਪਦਾਰਥਾਂ ਵਾਂਗੂੰ ਤੋਲੀ ਜਾ ਸਕਦੀ ਹੈ, ਨਾ ਹੀ ਮਨ ਰੂਪੀ ਤਕੜੀ 'ਤੇ ਤੋਲੀ ਜਾ ਸਕਦੀ ਹੈ। ਮਨ ਉਸਦੀ ਥਾਂ ਨਹੀਂ ਲੈ ਸਕਦਾ, ਭਾਵ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹ ਅਗਮ ਅਤੇ ਅਗੋਚਰ ਹੈ। ਮਨ ਦੀ ਗਮਤਾ ਤੋਂ ਪਰੇ ਹੈ ਅਤੇ ਇੰਦਰੀਆਂ ਦੇ ਜਾਣੇ ਜਾਣ ਤੋਂ ਅਵਿਸ਼ੇ ਹੈ। ਅੰਕ 3 ਵਿੱਚ ਅਗਮ ਅਗੋਚਰ ਆਖ ਕੇ ਤੁਲ ਨਹੀਂ ਚੜ੍ਹੇ ਦਾ ਕਾਰਨ ਦੱਸ ਦਿੱਤਾ। ਜੋ ਸ਼ੈ ਤੋਲੀ ਜਾ ਸਕੇ ਉਹ ਤੋਲਦਿਆਂ ਮੁੱਕ ਜਾਂਦੀ ਹੈ। ਇਹ ਜਦ ਤੋਲੀ ਨਹੀਂ ਜਾ ਸਕਦੀ, ਮਨ ਕਰਕੇ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅਮੁੱਕ ਹੈ। ਹਲਕਾ ਅਤੇ ਭਾਰਾ ਇਹ ਦੋ ਨਿਰਣੇ ਕਰਨੇ ਤਕੜੀ ਦਾ ਕੰਮ ਹੈ। ਸੋ ਜੋ ਸ਼ੈ ਤਕੜੀ ਚੜ੍ਹੀ ਨਹੀਂ ਸਕਦੀ, ਉਸਦਾ ਹਲਕਾ ਲੱਗਣਾ ਜਾਂ ਭਾਰਾ ਲੱਗਣਾ ਕੁਛ ਅਰਥ ਨਹੀਂ ਰੱਖਦਾ। ਇਹ ਆਖ ਕੇ ਇਹ ਜਣਾਇਆ ਹੈ ਕਿ ਉਹ ਹੈ ਕੀਮਤ ਪਾਏ ਨਾ ਕਿਹਾ ਜਾਏ। ਅੰਕ 1, ਉਸ ਸਹਿਜ ਯਥਾਰਥ ਪਦ ਜਾਂ ਅਵਸਥਾ ਵਿੱਚ ਬਰਸਾਤ ਆਦਿ ਰੁੱਤਾਂ ਨਹੀਂ ਹਨ। ਇੱਕ ਰੁੱਤ ਕਹਿ ਕੇ ਸਭ ਰੁੱਤਾਂ ਜਣਾਈਆਂ ਹਨ ਅਤੇ ਸਰਬ ਰੁੱਤਾਂ ਜਣਾ ਕੇ ਉਸਨੂੰ ਅਕਾਲ ਦੱਸਿਆ ਹੈ, ਕਿਉਂਕਿ ਰੁੱਤਾਂ ਕਾਲ ਦਾ ਹੀ ਇੱਕ ਅੰਗ ਹੈ। ਫਿਰ ਕਿਹਾ ਹੈ ਸਮੁੰਦਰ ਉਸ ਵਿੱਚ ਨਹੀਂ। ਇੱਥੇ ਜਣਾਇਆ ਹੈ ਕਿ ਖੁਸ਼ਕੀ ਅਤੇ ਤਰੀ, ਧਰਤੀ ਅਤੇ ਸਾਗਰ ਇਹ ਵੀ ਉਸ ਵਿੱਚ ਨਹੀਂ। ਇਸ ਵਿੱਚ ਜਣਾਇਆ ਹੈ ਕਿ ਉਹ ਦੇਸ਼ ਤੋਂ ਰਹਿਤ ਹੈ, ਆਦੇਸ਼ ਹੈ। ਇਹ ਕਹਿ ਕੇ ਜਲ ਥਲ ਦਾ ਦੁਵੰਦ ਜਣਾ ਕੇ ਹੁਣ ਸਪਸ਼ਟ ਤੌਰ 'ਤੇ ਦੱਸਣ ਲੱਗੇ ਹਨ ਕਿ ਉਹ ਦੁਵੰਦ ਅਤੀਤ ਹੈ। ਉਹ ਦੁਵੰਦ ਅਰਥਾਤ ਟਾਕਰੇ ਦੇ ਜੋੜੇ ਇਉਂ ਗਿਣਦੇ ਹਨ, ਧੁੱਪ ਅਤੇ ਛਾਂ ਉੱਥੇ ਨਹੀਂ ਹੈ। ਉੱਥੇ ਦੁਆਂਦਾਤੀਤ ਸੂਰਜ ਅਰਥਾਤ ਨਿਰਪੇਖਕ ਸਤਿਅ ਦਾ ਪ੍ਰਕਾਸ਼ ਹੈ। ਫਿਰ ਉੱਥੇ ਉਤਪਤ ਅਤੇ ਪਰਲੋ ਦੱਸੀ ਹੈ ਕਿ ਨਹੀਂ ਹੈ। ਜੀਵ ਦਾ ਜੰਮਣਾ ਅਤੇ ਮਰਨਾ, ਜਗਤ ਦਾ ਉਤਪੰਨ ਹੋਣਾ ਅਤੇ ਪਰਲੋ ਨਾਲ ਨਾਸ਼ ਹੋ ਜਾਣਾ, ਇਹ ਦੁਆਂਦ ਵੀ ਉੱਥੇ ਨਹੀਂ। ਫਿਰ ਦੁੱਖ ਸੁੱਖ ਦਾ ਜੋੜਾ ਲਿਆ, ਉੱਥੇ ਦੁੱਖ ਅਤੇ ਸੁੱਖ ਦੋਵੇਂ ਨਹੀਂ। ਇੱਕ ਸੁੱਖ ਦੁੱਖ ਦੇ ਟਾਕਰੇ ਦਾ ਸੁੱਖ ਹੈ ਜੋ ਦੁਆਂਦਾ ਤੋਂ ਉੱਪਰ ਪਰਮਾਨੰਦ ਰੂਪ ਹੈ, ਉਹ ਇਸ ਦੁਆਂਦ ਤੋਂ ਉੱਪਰ ਹੈ। ਹੁਣ ਕਈ ਦੇ ਹਨ ਸੁਣ ਅਤੇ ਸਮਾਦ, ਇਹ ਵੀ ਦੁਆਂਦਾਂ ਦੀ ਗਿਣਤੀ ਵਿੱਚ ਲਿਆ ਹੈ। ਇਸ ਸੁਣ ਤੋਂ ਮੁਰਾਦ ਚੌਥੇ ਪਦ ਦੀ ਸੁਣ ਪਰਮਾਤਮ ਦੇਵ ਤੋਂ ਨਹੀਂ, ਪਰ ਉਸ ਕੁਰਮ ਅਵਸਥਾ ਤੋਂ ਹੈ ਜੋ ਹੱਠ ਜੋਗੀ ਵਰਣਨ ਕਰਦੇ ਹਨ ਅਤੇ ਜਿਸ ਲਈ ਕਈ ਵੇਰ ਬੂਟੀਆਂ ਅਤੇ ਮਦਰਾਂ ਆਦਿ ਦਾ ਵੀ ਸੇਵਨ ਕਰ ਲੈਂਦੇ ਹਨ। ਅਤੇ ਸਮਾਧੀ ਤੋਂ ਮੁਰਾਦ ਬ੍ਰਹਮਲੀਨਤਾ ਦੀ ਨਹੀਂ, ਪਰ ਉਸ ਤੋਂ ਉਰੇ ਆਪਣੇ ਆਪੇ ਵਿੱਚ ਟਿਕਣੇ ਦੀ ਹੈ। ਇਹ ਦੋਏ ਅਵਸਥਾ ਹਨ, ਸੋ ਇਹ ਜੋੜਾ ਵੀ ਉੱਥੇ ਨਹੀਂ। ਜੇ ਸੁਣ ਸਮਾਦ ਅਰਥ ਲਈਏ, ਉਹ ਸਮਾਧੀ ਜਿਸ ਵਿੱਚ ਮਨ ਸ਼ੂਨ ਹੋ ਜਾਂਦਾ ਹੈ, ਅਤੇ ਟਾਕਰੇ 'ਤੇ ਦੋਊ ਦਾ ਅਰਥ ਕਰੀਏ ਦੁਐਤ ਭਾਵ ਵਾਲੀ ਅਵਸਥਾ, ਤਾਂ ਢੁੱਕ ਤਾਂ ਕੁਝ ਜਾਂਦਾ ਹੈ ਪਰ ਦੋ ਦਾ ਅਰਥ ਵਿਆਕਰਣਕ ਰੂਪ ਤੋਂ ਬਦਲਣਾ ਪੈਂਦਾ ਹੈ। ਦੋ ਪਦ ਇੱਥੇ ਸੰਗਿਆ ਵਿੱਚ ਦੁਵੈਤ ਨਹੀਂ ਹੈ, ਦੋ ਪਦ ਦਾ ਸਪਸ਼ਟ ਅਰਥ ਦੋਵੇਂ ਹੀ ਹੈ। ਜੋ ਦੇਖੋ ਅੰਕ 2 ਵਿੱਚ ਫਿਰ ਆਇਆ ਹੈ ਅਤੇ ਉੱਥੇ ਦੋਵੇਂ ਹੀ ਦੋ ਅਰਥ ਦਿੰਦਾ ਹੈ, ਅਰਧ ਉਰਧ ਦੋਊ ਤੈ ਨਾਹੀਂ। ਅੰਕ 2 ਹੁਣ ਅੰਕ 2 ਵਿੱਚ ਹੇਠਾਂ ਉੱਪਰ ਦੀਆਂ ਦਿਸ਼ਾ ਦਾ ਜੋੜਾ ਲੈਂਦੇ ਹਨ। ਇਹ ਫਿਰ ਦੇਸ਼ ਦਾ ਲਖਾਇਕ ਹੈ, ਜਿੱਥੇ ਦੇਸ਼ ਨਹੀਂ ਉੱਥੇ ਹੇਠਾਂ ਉੱਪਰ ਹੋ ਹੀ ਨਹੀਂ ਸਕਦਾ। ਇਸ ਵਿੱਚ ਧੁਨੀ ਇਹ ਵੀ ਹੈ ਕਿ ਆਕਾਸ਼ ਪਾਤਾਲ ਅਤੇ ਸ਼ਿਵਪੁਰੀ ਆਦਿ ਲੋਕਪੁਰੀਆਂ ਭਵਨ ਉੱਥੇ ਕੋਈ ਨਹੀਂ ਹਨ। ਅਰਧ ਉਰਧ ਦੋ ਦਸ਼ਾ ਕਹਿਣ ਤੋਂ ਦਸ਼ੋ ਦਿਸ਼ਾ ਸਮਝ ਲਈ ਦੀਆਂ ਹਨ, ਭਾਵ ਉੱਥੇ ਦਿਸ਼ਾ ਦਾ ਵੇਰਵਾ ਨਹੀਂ। ਇਸ ਤੋਂ ਮਗਰੋਂ ਰਾਤ ਦਿਨ ਦਾ ਜੋੜਾ ਲਿਆ ਹੈ, ਇਹ ਵੀ ਰਾਤ ਵਾਂਗੂ ਕਾਲ ਦਾ ਲਖਾਇਕ ਹੈ ਕਿ ਕਾਲ ਉੱਥੇ ਹੈ ਨਹੀਂ, ਤਾਂ ਕਾਲ ਦੀ ਗਤੀ ਰਾਤ ਦਿਨ ਆਦਿ ਜੋੜੇ ਉੱਥੇ ਹੋ ਨਹੀਂ ਸਕਦੇ। ਸੋ ਸਾਡੇ ਹਿਸਾਬ ਰਾਤ ਦਿਨ ਦੀ ਗਤੀ ਗਣਿਤੀ ਨਾਲ ਬਣਦੀ ਰਹੇ, ਵਰੇ ਮਹੀਨੇ ਆਦਿ ਵੀ ਨਹੀਂ ਹਨ। ਹੁਣ ਗਿਣਦੇ ਹਨ ਜਲ ਪਾਉਣ ਅਤੇ ਅਗਨੀ, ਇਹ ਤ੍ਰੈ ਦੁਆਂਦਾ ਵਾਂਗੂ ਵਰਣਨ ਨਹੀਂ ਕੀਤੇ। ਇਹ ਸਿੱਧੇ 3 ਤੱਤ ਗਿਣੇ ਹਨ ਪਰ ਮੁਰਾਦ 5 ਤੱਤਾਂ ਤੋਂ ਹੈ। ਸੋ ਦੱਸਦੇ ਹਨ ਕਿ ਉੱਥੇ 5 ਤੱਤ ਵੀ ਨਹੀਂ ਹਨ। ਜਿੱਥੇ ਤੱਤ ਹੋਣਗੇ ਉੱਥੇ ਤੱਤਾਂ ਤੋਂ ਬਣੇ ਸਾਰੇ ਪਦਾਰਥ ਹੋਣਗੇ, ਉਹ ਸਹਿਜ ਪਦਾਰਥਾਂ ਦਾ ਟਿਕਾਣਾ ਨਹੀਂ, ਚਾਹੋ ਉਹ ਅਸੂਲ ਹੋਣ ਚਾਹੋ ਦਿਵੇ। ਇਹ ਕਹਿ ਕੇ ਸਹਿਜ ਨੂੰ ਅਪੋਤਿਕ ਦੱਸਿਆ। ਇਉਂ ਨਿਖੇਧੀ ਪੱਖ ਦੇ ਤਰੀਕੇ ਨਾਲ ਉਹ ਸਮਾਨ ਗਿਣ ਦਿੱਤੇ ਹਨ ਕਿ ਜੋ ਉੱਥੇ ਨਹੀਂ ਹਨ। ਹੁਣ ਪ੍ਰਸ਼ਨ ਹੁੰਦਾ ਹੈ ਕਿ ਜੋ ਐਸਾ ਸਰੂਪ ਅਰੰਗ ਅਪੋਤਕ ਅਤੇ ਅਲਖ ਰੂਪ ਸਹਿਜ ਹੈ, ਉਹ ਤੁਹਾਨੂੰ ਕਿਵੇਂ ਪਤਾ ਲੱਗਾ ਹੈ ਕਿ ਹੈ? ਤਾਂ ਉੱਤਰ ਦਿੰਦੇ ਹਨ ਕਿ ਉਸ ਸਹਿਜ ਵਿੱਚ ਸਤਿਗੁਰੂ ਸਮਾ ਰਿਹਾ ਹੈ। ਉਹ ਜੋ ਉਸ ਵਿੱਚ ਸਮਾ ਰਿਹਾ ਹੈ ਉਸਨੂੰ ਲਖਤਾ ਹੈ ਕਿ ਉਹ ਹੈ ਅਤੇ ਉਸ ਤੋਂ ਉਹ ਲਖਤਾ ਪ੍ਰਾਪਤ ਹੋਈ ਹੈ। ਅੰਕ 3 ਇਸ ਲਈ ਅੰਕ 3 ਵਿੱਚ ਫੁਰਮਾਉਂਦੇ ਹਨ ਕਿ ਚਾਹੋ ਉਹ ਸਹਿਜ ਮਨ ਅਤੇ ਇੰਦਰੀਆਂ ਦੀ ਗਮਤਾ ਅਤੇ ਪਹੁੰਚ ਤੋਂ ਪਰੇ ਹੈ ਪਰ ਉਹ ਹੈ ਅਤੇ ਉਹ ਨਿਰੰਤਰ ਹੈ, ਅਰਥਾਤ ਉਹ ਹੈ ਸਤਿਅ ਸਰੂਪ ਹੈ ਅਤੇ ਸਦਾ ਇੱਕ ਸਤਿਅ ਸਰੂਪ ਰਹਿੰਦਾ ਹੈ। ਹੁਣ ਆਕਾਂਖਿਆ ਉਪਜਦੀ ਹੈ ਕਿ ਹੇ ਕਬੀਰ ਜੀ ਕਿਵੇਂ ਅਸੀਂ ਵੀ ਉਸਨੂੰ ਲਈਏ, ਯਾਨੀ ਲਖ ਲਈਏ। ਤਾਂ ਦੱਸਦੇ ਹਨ ਕਿ ਉਸਦੀ ਲਖਤਾ ਗੁਰੂ ਦੀ ਕਿਰਪਾ ਦੁਆਰਾ ਆਉਂਦੀ ਹੈ, ਕਿਉਂਕਿ ਦੱਸ ਆਏ ਹਨ ਕਿ ਗੁਰੂ ਉਸ ਵਿੱਚ ਸਮਾ ਰਿਹਾ ਹੈ। ਉਹ ਜਾਣਦਾ ਹੈ ਕਿ ਉਸ ਵਿੱਚ ਕੀ ਕੁਝ ਸਮਾਈਦਾ ਹੈ, ਉਹ ਜਾਇਜ ਦੱਸੇਗਾ ਸਮਾਉਣੇ ਦੀ। ਸਮਾਉਣਾ ਪਦ ਕਿਉਂ ਵਰਤਿਆ? ਇਸ ਲਈ ਕਿ ਉਸ ਵਿੱਚ ਸਮਾ ਕੇ ਹੀ ਉਸਨੂੰ ਲਖੀਦਾ ਹੈ ਜਾਂ ਪਾਈਦਾ ਹੈ। ਉਸਨੂੰ ਐਵੇਂ ਨਹੀਂ ਜਾਣੀਦਾ ਜਿਵੇਂ ਦ੍ਰਿਸ਼ਟਮਾਨ ਪਦਾਰਥਾਂ ਨੂੰ ਆਪ ਦ੍ਰਿਸ਼ਟਾ ਹੋ ਕੇ ਦੇਖੀਦਾ ਹੈ, ਅਰਥਾਤ ਆਪ ਫਾਇਲ ਹੋ ਕੇ ਵਸਤਾਂ ਨੂੰ ਮਫੂਲ ਕਰਕੇ ਵੇਖੀਦਾ ਹੈ, ਪਰ ਜਿਸ ਵਿੱਚ ਉਸੇ ਦਾ ਰੂਪ ਸਤੇ ਹੋ ਕੇ ਸਤੇ ਵਿੱਚ ਸਮਾ ਜਾਈਦਾ ਹੈ। ਇਸ ਸਮਾਏ ਬਿਨਾਂ ਜੋ ਗਿਆਨ ਹੈ ਸੋ ਸਾਖਿਆਤਕਾਰ ਪ੍ਰਤੱਖ ਗਿਆਨ ਨਹੀਂ। ਹੁਣ ਆਪ ਜੀ ਇਹ ਸੁਮਤ ਦਿੰਦੇ ਹੋਏ ਕਿ ਉਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਵਿੱਚ ਇਹ ਕਟਾਖੇ ਸੜਦੇ ਹਨ ਕਿ ਤੁਸੀਂ ਵੀ ਸਤਿਗੁਰੂ ਦੀ ਸ਼ਰਨ ਲਓ ਅਤੇ ਆਪਣੇ ਸਤਿਗੁਰੂ ਦੇ ਫਖਰ ਲਾਡ ਵਿੱਚ ਆ ਕੇ ਬੋਲਦੇ ਹਨ, ਮੈਂ ਸਦਕੇ ਹੋ ਜਾਵਾਂ ਆਪਣੇ ਗੁਰੂ ਤੋਂ ਜਿਸ ਨੇ ਮੈਨੂੰ ਸਹਿਜ ਵਿੱਚ ਸਮਾਈ ਬਖਸ਼ੀ ਹੈ। ਸਮਾਈ ਬਖਸ਼ ਕੇ ਘਰ ਉਸਰਿਆ ਅਤੇ ਰਾਜ ਵਿਸਰਿਆ ਵਾਲੀ ਗੱਲ ਨਹੀਂ ਆਉਂਦੀ। ਸਹਿਜ ਨੂੰ ਪ੍ਰਾਪਤ ਹੋ ਕੇ ਉਸ ਗੁਰੂ ਦੇ ਸਤਸੰਗ ਵਿੱਚ ਸਦਾ ਮਿਲੇ ਰਹੀਦਾ ਹੈ, ਕਿਉਂਕਿ ਪਹਿਲੇ ਤਾਂ ਉਸਨੇ ਮਿਹਰ ਕਰਕੇ ਸਾਨੂੰ ਪਹੁੰਚਾਇਆ ਹੈ। ਉਸ ਨਾਲ ਮਿਲੇ ਰਹਿਣਾ ਸਹਿਜ ਵਿੱਚ ਸਦਾ ਰੱਖੇਗਾ। ਉਹ ਸਹਿਜ ਨੂੰ ਪ੍ਰਾਪਤ ਹੈ, ਉਹ ਸਹਿਜ ਸਰੂਪ ਹੈ, ਸਾਨੂੰ ਸਹਿਜ ਵਿੱਚ ਲੈ ਗਿਆ ਹੈ। ਤਾਂ ਤੇ ਸਤਿਗੁਰੂ ਨਾਲ ਮਿਲੇ ਰਹਿਣਾ ਸਹਿਜ ਵਿੱਚ ਅਵਿਛੜ ਮੇਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।